ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸੁੰਦਰੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ 8ਵਾਂ ਅਤੇ 9ਵਾਂ ਕਾਂਡ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 8ਵਾਂ ਕਾਂਡ। ਪੀੜੀ ਜੂਹ ਵਿੱਚ ਪਹੁੰਚ ਕੇ ਖਾਲਸਾ ਜੀ ਨੇ ਪਹਿਲਾਂ ਤਾਂ ਉਸ ਖੱਤਰੀ ਅਤੇ ਖਤਰਾਣੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਖੱਤਰੀ ਦਾ ਨਾਂ ਧਰਮ ਸਿੰਘ ਅਤੇ ਖਤਰਾਣੀ ਦਾ ਨਾਂ ਧਰਮ ਕੌਰ ਰੱਖਿਆ ਗਿਆ। ਇਹ ਖੱਤਰੀ ਪਹਿਲਾਂ ਤੋਂ ਮਾਮੂਲੀ ਨਿਰਬਲ ਅਤੇ ਪਿੱਲਾ ਭੂਕ ਸ਼ਹਿਰੀਆ ਸੀ ਅਤੇ ਉੱਪਰ ਦੱਸੇ ਸਦਮੇ ਨਾਲ ਹੋਰ ਝਾਉਂ ਗਿਆ ਹੋਇਆ ਸੀ, ਪਰ ਹੁਣ ਆਪਣੇ ਇੰਦੀਏ ਵਿੱਚ ਕਾਮਯਾਬ ਹੋ ਕੇ ਖਿੜ ਗਿਆ ਅਤੇ ਬੀਰਸੀ ਸਤਸੰਗ ਨਾਲ ਉਤਸ਼ਾਹ ਭਰ ਆਇਆ। ਫਿਰ ਅੰਮ੍ਰਿਤ ਛੱਕ ਕੇ ਡਾਢਾ ਤਕੜਾ ਅਤੇ ਬਲੀ ਹੋ ਗਿਆ ਅਤੇ ਨਿਧੜਕ ਬਨ ਵਿੱਚ ਫਿਰਨ ਦਾ ਡਾਢਾ ਪਿਆਰਾ ਹੋ ਗਿਆ। ਇਸ ਦੀ ਵੋਟੀ ਸੁੰਦਰੀ ਨਾਲ ਰਲ ਕੇ ਲੰਗਰ ਦੀ ਸੇਵਾ ਕਰਦੀ ਔਰ ਬਾਣੀ ਕੰਠ ਕਰਦੀ। ਇੱਕ ਦਿਨ ਲੰਗਰ ਵਿੱਚ ਲੂਣ ਮੁੱਕ ਗਿਆ। ਸੁੰਦਰੀ ਧਰਮ ਕੌਰ ਸਣੇ ਉਸ ਪਹਾੜੀ ਵੱਲ ਚਲੀ ਗਈ ਜਿਸ ਦੇ ਪਿਛਲੇ ਪਾਸੇ ਪਿੰਡ ਵਿੱਚ ਕਈ ਵਾਰ ਜਾਂਦੀ ਹੁੰਦੀ ਸੀ। ਦੁਪਹਿਰ ਦਾ ਵੇਲਾ ਸੀ, ਧੁੱਪ ਚੰਗੀ ਪਿਆਰੀ ਪਿਆਰੀ ਲੱਗਦੀ ਸੀ। ਸੁੰਦਰੀ ਹਰਨੋਟੇ ਵਾਂਗ ਚੌਕਣੀਆਂ ਭਰਦੀ ਉਸ ਪਿੰਡ ਵਿੱਚ ਪਹੁੰਚੀ, ਲੂਣ ਮਸਾਲਾ ਲੈ ਕੇ ਫਿਰ ਘਰ ਨੂੰ ਮੁੜੀ। ਜਦ ਪਿੰਡੋਂ ਕੁਝ ਵਾਟ ਲੰਘ ਆਈ ਤਾਂ ਪਗਡੰਡੀ ਤੋਂ ਰੱਤਾ ਲਾਂਭਿਓਂ ਇੱਕ ਹਾਏ ਹਾਏ ਦੀ ਆਵਾਜ਼ ਆਈ। ਸੁੰਦਰੀ ਝਿਜਕ ਕੇ ਖਲੋ ਗਈ, ਫਿਰ ਆਵਾਜ਼ ਦੀ ਸੇਧ ਉੱਤੇ ਤੁਰੀ। ਕੀ ਵੇਖਦੀ ਹੈ ਕਿ ਘਾਹ ਪੁਰ ਇੱਕ ਜਵਾਨ ਪੁਰਖ ਲਹੂ ਲੁਹਾਨ ਹੋਇਆ ਪਿਆ ਹੈ। ਅੱਗੇ ਹੋ ਕੇ ਸੁੰਦਰੀ ਨੇ ਉਸਨੂੰ ਚੰਗੀ ਤਰ੍ਹਾਂ ਵੇਖਿਆ। ਉਸਦੇ ਮੋਢੇ ਪਰ ਤਲਵਾਰ ਦਾ ਘਾਵ ਲੱਗਾ ਸੀ ਔਰ ਨਿੱਕੇ ਨਿੱਕੇ ਘਾਵ ਤਾਂ ਕਿੰਨੇ ਹੀ ਸਨ। ਲਹੂ ਫਰਨ ਫਰਨ ਵਗ ਰਿਹਾ ਸੀ, ਚਿਹਰਾ ਪੀਲਾ ਭੂਕ ਮਰੋਨੀ ਛਾਈ ਹੋਈ। ਇਹ ਦਸ਼ਾ ਵੇਖ ਕੇ ਮਾਤਾ ਸਾਹਿਬ ਦੇਵਾ ਦੀ ਬੀਰ ਪੁੱਤਰੀ ਨੇ ਰਤਾ ਜੀ ਨਾ ਮਚਕਾਇਆ। ਆਪਣੇ ਭੋਛਣ ਨਾਲੋਂ ਲੀਰਾਂ ਪਾੜ ਕੇ ਉਸਦੇ ਪਿੰਡੇ 'ਚੋਂ ਲਹੂ ਪੂੰਝਿਆ ਔਰ ਧਰਮ ਕੌਰ ਨੂੰ ਕਿਹਾ ਕਿ ਕਿਧਰੋਂ ਪਾਣੀ ਛੇਤੀ ਲਿਆ ਅਤੇ ਆਪੋ ਹਿੰਮਤ ਨਾਲ ਉਸਦੇ ਘਾਵ ਨੂੰ ਉਸਦੀ ਪੱਗ ਨਾਲ ਚੰਗੀ ਤਰ੍ਹਾਂ ਬੰਨਿਆ। ਇਹਨੇ ਨੂੰ ਧਰਮ ਕੌਰ ਆਪਣੇ ਭੋਛਣ ਨੂੰ ਪਾਣੀ ਵਿੱਚ ਤ੍ਰਿਬਕ ਕਰਕੇ ਲੈ ਆਈ। ਸੁੰਦਰੀ ਨੇ ਉਹ ਪਾਣੀ ਉਸਦੇ ਮੂੰਹ ਵਿੱਚ ਚੋਇਆ ਅਤੇ ਉਸਦੇ ਹੱਥਾਂ ਪੈਰਾਂ ਨੂੰ ਪੂੰਝਿਆ। ਹੁਣ ਉਸ ਪੁਰਖ ਨੂੰ ਡੋਬ ਵਿੱਚੋਂ ਰੱਤਾ ਬੋਲਣ ਦੀ ਹੋਸ਼ ਆਈ। ਪਹਿਲੇ ਤਾਂ ਬੇਸੁਧੀ ਜਿਹੀ ਵਿੱਚ ਕੇਵਲ ਹਾਏ ਮੂੰਹੋਂ ਨਿਕਲੀ, ਪਰ ਫਿਰ ਅੱਖ ਵੀ ਖੋਲੇ। ਉਸ ਜ਼ਖਮੀ ਆਪਣੇ ਆਪ ਦੀ ਸੇਵਾ ਹੁੰਦੀ ਵੇਖ ਕੇ ਅਚਰ ਸੀ ਕਿ ਐਸੀ ਔਕੜ ਦੇ ਵੇਲੇ ਕੌਣ ਆ ਪੁਕਰਿਆ। ਕੁਛ ਬੋਲਣਾ ਚਾਹਿਆ ਪਰ ਬੋਲਣ ਦੀ ਆਸੰਗ ਨਾ ਪਾ ਕੇ ਚੁੱਪ ਹੀ ਰਹਿ ਗਿਆ। ਹੁਣ ਸੁੰਦਰੀ ਨੇ ਇਹ ਵਿਚਾਰਿਆ ਕਿ ਜੇ ਇਹ ਪੁਰਖ ਇੱਥੇ ਪਿਆ ਰਿਹਾ ਤਦ ਮਰ ਜਾਏਗਾ, ਜੇ ਇਸ ਨੂੰ ਪਿੰਡ ਪਹੁੰਚਾਇਆ ਤਾਂ ਮਤੇ ਮੈਂ ਆਪ ਹੀ ਕਿਸੇ ਮੁਸ਼ਕਲ ਵਿੱਚ ਫਸ ਜਾਵਾਂ ਅਤੇ ਜੂਹ ਵਿੱਚ ਲੈ ਚੱਲਾਂ ਤਾਂ ਇੱਕ ਲਿਜਾਣਾ ਕਠਿਨ, ਦੂਜੇ ਤੁਰਖ ਹੈ, ਸਾਰੇ ਭਰਾ ਮੈਨੂੰ ਸ਼ੁਦਾਇਣ ਆਖਣਗੇ। ਫਿਰ ਕੁਝ ਧਰਮ ਕੌਰ ਨਾਲ ਸਲਾਹ ਕੀਤੀ। ਛੇਕੜ ਇਹੋ ਹੀ ਸੋਚ ਪੱਕੀ ਹੋਈ ਕਿ ਇਸ ਨੂੰ ਲੈ ਜਾ ਕੇ ਇਸ ਦੀ ਸੇਵਾ ਕਰੀਏ, ਗੁਰਸਿੱਖੀ ਇਹੀ ਹੈ। ਵੱਡੇ ਔਖ ਅਤੇ ਕਸ਼ਟਾਂ ਨਾਲ ਉਹ ਬਿਖੜਾ ਰਸਤਾ ਉਹਨਾਂ ਬਹਾਦਰ ਤੀਵੀਆਂ ਨੇ ਉਸ ਭਾਰ ਨੂੰ ਚੁੱਕ ਕੇ ਪੂਰਾ ਕੀਤਾ ਔਰ ਜੰਗਲ ਦੀ ਅੱਧ ਕੋ ਵਾਟ ਪਹੁੰਚ ਕੇ ਥੱਕ ਗਈਆਂ। ਫਿਰ ਕਿੰਨਾ ਚਿਰ ਸਾਹ ਕੱਢਦੀਆਂ ਰਹੀਆਂ। ਛੇਕੜ ਦਿਨ ਢਲਣ ਦੇ ਵੇਲੇ ਟਿਕਾਣੇ 'ਤੇ ਪਹੁੰਚੀਆਂ ਅਤੇ ਪੁਰਾਣੇ ਬੋੜ ਦੇ ਹੇਠ ਸੁੱਕਾ ਘਾਹ ਵਿਛਾ ਕੇ ਚਾਦਰ ਪਾ ਕੇ ਉਸਨੂੰ ਲਿਟਾ ਦਿੱਤਾ ਔਰ ਖਾਣ ਦੀ ਚੀਜ਼ ਉਸਦੇ ਮੂੰਹ ਵਿੱਚ ਪਾਈ। ਜਾਂ ਇਹ ਗੱਲ ਸੁੰਦਰੀ ਨੇ ਵੀਰ ਨਾਲ ਕੀਤੀ ਅਤੇ ਸ਼ਾਮ ਸਿੰਘ ਨੂੰ ਖਬਰ ਹੋਈ ਤਾਂ ਦੋਵਾਂ ਨੇ ਨੱਕ ਵਟਿਆ ਔਰ ਭੈਣ ਨੂੰ ਸਮਝਾਇਆ ਕਿ ਦਇਆ ਕਰਨੀ ਸਾਡਾ ਧਰਮ ਤਾਂ ਹੈ, ਪਰ ਸਮਾਂ ਅਜਿਹਾ ਵਿੰਗਾ ਹੈ ਕਿ ਤੁਰਕਾਂ ਤੋਂ ਸਾਨੂੰ ਬਹੁਤ ਹੀ ਬਚਾਅ ਕਰਨਾ ਪੈਂਦਾ ਹੈ ਕਿਉਂਕਿ ਉਹ ਸਾਡੀਆਂ ਜੜ੍ਹਾਂ ਮੇਖਾਂ ਪੁੱਟਣ ਦੇ ਗਿਰਦ ਹਨ, ਤਾਂ ਤੇ ਇਹਨਾਂ ਕੋਲੋਂ ਜੋ ਸ਼ਤਰੂ ਹਨ ਭਲੇ ਦੀ ਆਸ ਨਹੀਂ ਕਰਨੀ ਚਾਹੀਏ। ਜੇਕਰ ਅਸੀਂ ਕਿਸੇ ਚੰਗੀ ਦਸ਼ਾ ਵਿੱਚ ਹੋਈਏ ਤਾਂ ਪਰਵਾਹ ਨਾ ਕਰੀਏ, ਪਰ ਇਸ ਬਿਪਤਾ ਵਿੱਚ ਆਪਣਾ ਆਪ ਬਚਾਉਣਾ ਸਭ ਤੋਂ ਮੁਕਲ ਹੈ। ਸੁੰਦਰੀ ਨੇ ਕਿਹਾ, ਵੀਰ ਜੀ ਹੁਣ ਤਾਂ ਭੁੱਲ ਹੋਈ, ਫਿਰ ਕਾਹਲੀ ਨਹੀਂ ਕਰਾਂਗੀ। ਹੁਣ ਤਾਂ ਮੈਂ ਲਿਆ ਬੈਠੀ ਹਾਂ, ਪਰ ਅੱਗੇ ਨੂੰ ਮੈਂ ਵੱਡੀ ਚੌਕਸ ਰਹਾਂਗੀ। ਜੇਕਰ ਇਹ ਮਰ ਗਿਆ ਤਦ ਕੋਈ ਵਸ ਵਸੇ ਫਿਕਰ ਦੀ ਗੱਲ ਹੀ ਨਹੀਂ, ਜੇ ਬਚ ਗਿਆ ਤਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਕਿਤੇ ਦੂਰ ਛੱਡ ਆਵਾਂਗੇ। ਗੱਲ ਕੀ ਭਰਾਵਾਂ ਦੀ ਖਾਤਰ ਨਿਸ਼ਾ ਕਰਕੇ ਸੁੰਦਰੀ ਆਪਣੇ ਆਹਰ ਵਿੱਚ ਲੱਗੀ। ਰੋਜ਼ ਜਦ ਖੰਮਥੋਂ ਵਿਹਲੀ ਆਉਂਦੀ ਤਾਂ ਉਸ ਬਿਮਾਰ ਦੀ ਸੇਵਾ ਕਰਦੀ, ਉਸਦੇ ਕਾਵਾਂ ਪੁਰ ਤੇਲ ਲਾ ਕੇ ਪੱਟੀ ਬੰਨ੍ਹਦੀ, ਖਾਣ ਨੂੰ ਜੋ ਬਣੇ ਦਿੰਦੀ। ਕੋਈ ਮਹੀਨੇ ਕੋ ਦੀ ਸੇਵਾ ਮਗਰੋਂ ਉਸ ਮੁਗਲ ਜਵਾਨ ਦੇ ਘਾਉ ਚੰਗੇ ਹੋ ਗਏ ਔਰ ਤੁਰਨ ਫਿਰਨ ਲੱਗ ਪਿਆ। ਉਹ ਸੁੰਦਰੀ ਦਾ ਵੱਡਾ ਧੰਨਵਾਦ ਕਰਦਾ ਅਤੇ ਉਸਦੇ ਅਹਿਸਾਨ ਨੂੰ ਵੱਡੇ ਮਿੱਠੇ ਬਚਨਾਂ ਨਾਲ ਦੂਣਾ ਚੋਣਾ ਕਰਕੇ ਮੰਨਦਾ। ਪਰ ਵੱਡਾ ਹੈਰਾਨ ਇਸ ਗੱਲ ਉੱਤੇ ਹੁੰਦਾ ਸੀ ਕਿ ਸਿੱਖ ਜੋ ਅਤ ਕਰੜੇ ਹਨ, ਦਇਆਵਾਨ ਵੀ ਪਰਲੇ ਦਰਜੇ ਦੇ ਹਨ। ਇਹ ਗੁਣ ਕੇਵਲ ਇਹਨਾਂ ਵਿੱਚ ਹੀ ਹਨ ਜੋ ਅੱਗ ਪਾਣੀ ਦਾ ਮੇਲ ਕਰ ਰੱਖਿਆ ਹੈ। ਸਰਦਾਰ ਸ਼ਾਮ ਸਿੰਘ ਨੇ 2-4 ਸਿੰਘ ਉਸਦੀ ਤੱਕ ਵਿੱਚ ਪਿੱਛੇ ਛੱਡੇ ਹੋਏ ਸਨ ਕਿ ਕਿਧਰੇ ਨਿਕਲ ਨਾ ਜਾਵੇ, ਰਸਤਾ ਮਾਲੂਮ ਕਰਕੇ ਫੇਰੀਆਂ ਨੂੰ ਖਬਰ ਨਾ ਕਰ ਦੇਵੇ। ਕੁਝ ਚਿਰ ਮਗਰੋਂ ਤਾਂ ਜਾਂ ਉਹ ਨਵਾਂ ਨਿਰੋਇਆ ਹੋ ਗਿਆ ਤਾਂ ਛੁੱਟੀ ਮੰਗਣ ਲੱਗਾ। ਇਸ ਕਰਕੇ ਇਹੋ ਸਲਾਹ ਹੋਈ ਕਿ ਇਸ ਦੀਆਂ ਅੱਖਾਂ ਪਰ ਪੱਟੀ ਬੰਨ੍ਹ ਕੇ ਇੱਕ ਸਿੱਖ ਜੰਗਲੋਂ ਕੱਢ ਕੇ ਕਿਤੇ ਦੂਰ ਇਸ ਨੂੰ ਛੱਡ ਆਵੇ। ਸੋ ਸਰਦਾਰ ਸ਼ਾਮ ਸਿੰਘ ਦੇ ਹੁਕਮ ਮੁਜਬ ਇਸੇ ਤਰ੍ਹਾਂ ਕੀਤਾ ਗਿਆ। ਪਰ ਸਰਦਾਰ ਜੀ ਦੇ ਜੀ ਵਿੱਚ ਵਸਵਸਾ ਉੱਠਦਾ ਹੀ ਰਿਹਾ ਕਿ ਗੁਰੂ ਸੁਖ ਕਰੇ। 9ਵਾਂ ਕਾਂਡ। ਕੁਝ ਦਿਨ ਮਗਰੋਂ ਇੱਕ ਦਿਨ ਸੁੰਦਰੀ ਲੋਡੇ ਕੋ ਪੈਰ ਉਸੇ ਪਿੰਡ ਬੰਨ ਨੂੰ ਮੁੜ ਆਉਂਦੀ ਸੀ। ਜਦ ਪਹਾੜੀ ਚੜ੍ਹ ਕੇ ਪਗਡੰਡੀ ਦਾ ਰਸਤਾ ਛੱਡ ਕੇ ਆਪਣੇ ਨਿਸ਼ਾਨੇ ਵੱਲ ਰਾਹ ਪੈਣ ਲੱਗੀ ਤਦ ਇੱਕ ਆਵਾਜ਼ ਆਈ, ਬਸ ਖੜੀ ਰਹੋ। ਇਹ ਸੁਣ ਕੇ ਸੁੰਦਰੀ ਨੇ ਪਿੱਛੇ ਮੁੜ ਕੇ ਡਿੱਠਾ ਤਾਂ 4 ਹਥਿਆਰਬੰਦ ਤੁਰਕ ਸਿਪਾਹੀ ਦਿਸੇ ਜੋ ਬਿਰਛ ਦੀ ਆੜ ਵਿੱਚੋਂ ਨਿਕਲ ਰਹੇ ਸਨ। ਅਚਰਜ ਹੋ ਕੇ ਪਰੰਤੂ ਬਿਨਾਂ ਭੈ ਦੇ ਵੇਖਣ ਲੱਗ ਪਈ ਕਿ ਇਹ ਕੌਣ ਹਨ। ਅੱਖ ਦੇ ਫੋਰ ਵਿੱਚ ਚਾਰੇ ਜਣੇ ਆ ਕੇ ਘੇਰਾ ਪਾ ਕੇ ਖੜੋ ਗਏ। ਸੁੰਦਰੀ ਦਾ ਸੱਜਾ ਹੱਥ ਵੀ ਇਸ ਵੇਲੇ ਭੋਚਣ ਦੇ ਅੰਦਰ ਲੁਕਵੀਂ ਪਹਿਨੀ ਹੋਈ ਕਟਾਰ ਦੇ ਕਬਜ਼ੇ ਪੁਰ ਪਹੁੰਚ ਗਿਆ ਸੀ। ਪਰ ਉਂਜ ਹੌਸਲੇ ਨਾਲ ਪੁੱਛਣ ਲੱਗੀ, ਤੁਸੀਂ ਕੌਣ ਹੋ ਔਰ ਕੀ ਮੰਗਦੇ ਹੋ? ਸਿਪਾਹੀ, ਸਿੱਖਾਂ ਦਾ ਪਤਾ ਦੱਸ ਕਿੱਥੇ ਹਨ? ਸੁੰਦਰੀ, ਇਹ ਗੱਲ ਅਣਹੋਣੀ ਹੈ। ਸਿਪਾਹੀ, ਨਹੀਂ ਤਾਂ ਤੈਨੂੰ ਬੇਪਤ ਕਰਾਂਗੇ। ਸੁੰਦਰੀ, ਕਿਸ ਮੁਰਦੇ ਦੀ ਤਾਕਤ ਹੈ ਕਿ ਹੱਥ ਲਾ ਜਾਏ? ਸਿਪਾਹੀ, ਜਾਨੋਂ ਮਾਰ ਦਿਆਂਗੇ। ਸੁੰਦਰੀ, ਕੀ ਪਰਵਾਹ ਹੈ? ਸੁੰਦਰੀ ਨੇ ਜ਼ਰਾ ਉੱਚੀ ਨਜ਼ਰ ਕੀਤੀ ਤਾਂ ਇੱਕ ਹੋਰ ਸਿਪਾਹੀ ਨੂੰ ਆਪਣੇ ਵੱਲ ਆਉਂਦਾ ਡਿੱਠਾ। ਜਾਂ ਨੇੜੇ ਪਹੁੰਚਿਆ ਤਾਂ ਸੁੰਦਰੀ ਨੇ ਤੁਰੰਤ ਪਛਾਣ ਲਿੱਤਾ ਕਿ ਇਹ ਉਹੀ ਤੁਰਕ ਹੈ ਜਿਸ ਨੂੰ ਮੈਂ ਘਾਇਲ ਪਏ ਨੂੰ ਇਸੇ ਥਾਂ ਤੋਂ ਚੁੱਕ ਲੈ ਗਈ ਸਾਂ ਔਰ ਮਹੀਨਾ ਦਿਨ ਸੇਵਾ ਕਰਕੇ ਰਾਜ਼ੀ ਕੀਤਾ ਸੀ। ਮਨ ਵਿੱਚ ਪ੍ਰਸੰਨ ਹੋਈ ਕਿ ਇਹ ਮੈਨੂੰ ਇਹਨਾਂ ਤੋਂ ਬਚਾ ਲਵੇਗਾ ਔਰ ਇਸ ਵੇਲੇ ਜ਼ਰੂਰ ਸਹਾਇਤਾ ਕਰੇਗਾ। ਉਸਨੇ ਨੇੜੇ ਪੁੱਜ ਕੇ ਸਲਾਮ ਕੀਤਾ। ਸਿਪਾਹੀ ਸਾਰੇ ਪਰੇ ਹਟ ਗਏ। ਵੱਡੇ ਆਦਰ ਨਾਲ ਸੁਖਸਾਂਦ ਪੁੱਛੀ। ਸੁੰਦਰੀ ਨੇ ਵੀ ਸਤਿਕਾਰ ਨਾਲ ਉੱਤਰ ਦਿੱਤਾ ਔਰ ਕਿਹਾ, ਇਹ ਲੋਕ ਕੌਣ ਹਨ ਔਰ ਮੇਰੇ ਦੁਆਲੇ ਕਿਉਂ ਹੋ ਗਏ ਹਨ ਔਰ ਵੱਡੀ ਬੇਸਤਕਾਰੀ ਨਾਲ ਗੱਲਾਂ ਕਿਉਂ ਕਰਦੇ ਹਨ? ਤੁਰਕ ਬੋਲਿਆ, ਬੀਬੀ, ਤੂੰ ਨਹੀਂ ਜਾਣਦੀ ਕਿ ਮੈਂ ਕੌਣ ਸਾਂ ਅਤੇ ਕੌਣ ਨਹੀਂ। ਪਹਿਲੇ ਮੈਂ ਆਪਣਾ ਪਤਾ ਦੱਸਾਂ ਤਾਂ ਤੁਹਾਡੀ ਸਮਝ ਵਿੱਚ ਕੁਝ ਸੌਖਾ ਆ ਜਾਵੇਗਾ। ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਆਪਣੇ ਪਿੰਡੋਂ ਪਕੜ ਲਿਆਏ ਸਨ। ਮੈਂ ਇੱਥੇ ਉਸ ਦਿਨ ਇੱਕ ਸਿੱਖ ਨਾਲ ਲੜਨ ਤੋਂ ਜ਼ਖਮੀ ਹੋ ਕੇ ਮਰਨ ਮਰਾਨ ਪਿਆ ਸੀ ਜਿਸ ਦਿਨ ਤੁਸੀਂ ਮੈਨੂੰ ਚੁੱਕ ਲਿਆਏ ਸੀ। ਪਹਿਲਾਂ ਤਾਂ ਮੈਂ ਕੁਛ ਨਾ ਪਛਾਤਾ, ਪਰ 5-7 ਦਿਨਾਂ ਪਿੱਛੋਂ ਮੈਂ ਤੁਹਾਨੂੰ ਪਛਾਣ ਲਿੱਤਾ ਸੀ ਕਿ ਤੁਸੀਂ ਉਹ ਹੋ ਜਿਸ ਨੂੰ ਸਾਡਾ ਨਵਾਬ ਪਿੰਡੋਂ ਚੱਕ ਲਿਆਇਆ ਸੀ ਔਰ ਫਿਰ ਸਿੱਖ ਮਸਜਿਦ ਵਿੱਚੋਂ ਖੋਹ ਕੇ ਲੈ ਗਏ ਸਨ। ਜਾਂ ਮੈਂ ਆਪ ਦੀ ਕਿਰਪਾ ਨਾਲ ਰਾਜ਼ੀ ਹੋ ਕੇ ਆਪਣੇ ਘਰ ਪਹੁੰਚਾ ਅਤੇ ਨਵਾਬ ਨਾਲ ਗੱਲ ਕੀਤੀ ਤਦ ਉਹ ਮੇਰੇ ਗੱਲ ਪੈ ਗਿਆ ਕਿ ਉਸ ਥਾਂ ਦਾ ਪਤਾ ਦੱਸ ਔਰ ਉਸਨੂੰ ਇੱਥੇ ਲਿਆ ਦੇ। ਤਦ ਤਾਂ 5,000 ਇਨਾਮ ਦਿਆਂਗੇ, ਨਹੀਂ ਤਾਂ ਮੈਂ ਤੈਨੂੰ ਵੀ ਮਾਰ ਦਿਆਂਗਾ। ਸੋ ਮੈਂ ਕਈ ਦਿਨ ਜੰਗਲਾਂ ਬੰਨਾਂ ਵਿੱਚ ਟੱਕਰਾਂ ਮਾਰਦਾ ਰਿਹਾ ਹਾਂ, ਮੈਨੂੰ ਤੁਹਾਡੀ ਥਾਂ ਦਾ ਥਾਉ ਨਹੀਂ ਲੱਗਾ। 6 ਮੈਨੂੰ ਚੇਤਾ ਆਇਆ ਕਿ ਇਸ ਥਾਂ ਤੋਂ ਲੰਘਦੇ ਹੋਏ ਤੁਸੀਂ ਮੈਨੂੰ ਲੈ ਗਏ ਸੀ। ਮੈਂ ਸੋਚਿਆ ਕਿ ਕਦੀ ਨਾ ਕਦੀ ਇੱਥੋਂ ਲੰਘੋਗੇ ਹੀ। ਸੋ ਇਹ ਥਾਂ ਆ ਮੱਲੀ ਔਰ ਕਈ ਦਿਨ ਤੋਂ 5 ਸਿਪਾਹੀਆਂ ਸਣੇ ਮੈਂ ਇੱਥੇ 6 ਬੈਠਾ ਸੀ। ਸ਼ੁਕਰ ਹੈ ਖੁਦਾਵੰਦ ਕਰੀਮ ਦਾ ਜਿਸਨੇ ਮੇਰੀ ਮੁਰਾਦ ਪੂਰੀ ਕੀਤੀ। ਹੁਣ ਮੇਰੀ ਅਰਜ਼ ਇਹ ਹੈ ਕਿ ਤੁਸੀਂ ਇਸ ਜਵਾਨੀ ਅਤੇ ਸੁੰਦਰਤਾ ਪਰ ਕੁਛ ਤਰਸ ਕਰੋ। ਕਿੱਥੇ ਜੰਗਲ ਵਿੱਚ ਨਿਘਾਰੇ ਸਿੱਖਾਂ ਨਾਲ ਉਮਰ ਬਿਤਾ ਰਹੇ ਹੋ? ਸਵੇਰ ਤੋਂ ਸਾਈਂ ਤੀਕ ਨੌਕਰਾਂ ਵਾਂਗ ਸੇਵਾ ਕਰਦੇ ਹੋ। ਫਿਰ ਨਫ਼ਾ ਕੁਛ ਨਹੀਂ ਅਤੇ ਦੁਨੀਆ ਦੇ ਸੁੱਖ ਲੈਣ ਦੀ ਇਹੋ ਉਮਰ ਹੈ, ਫਿਰ ਕਿਸ ਵੇਲੇ ਆਨੰਦ ਭੋਗੋਗੇ? ਹੁਣ ਤਾਂ ਐਡਾ ਵੱਡਾ ਨਵਾਬ ਤੁਹਾਡਾ ਹੱਥ ਬੱਧੀ ਗੁਲਾਮ ਬਣਦਾ ਹੈ। ਮਹਿਲਾਂ ਵਿੱਚ ਰਹੋ, ਹੁਕਮ ਕਰੋ, ਆਨੰਦ ਭੋਗੋ, ਚਲੋ ਸਵਾਰੀ ਤਿਆਰ ਹੈ। ਸੁੰਦਰੀ ਕੁਝ ਕਾਬਰੀ, ਹਿਰਦਾ ਵੀ ਸੁੰਗੜਿਆ, ਪਰ ਧੀਰੇ ਨਾਲ ਬੋਲੀ ਕਿ ਮੇਰੀ ਸੇਵਾ ਦਾ ਇਹੋ ਫਲ ਸੀ ਕਿ ਨੇਕੀ ਦਾ ਬਦਲਾ ਇਹੋ ਆਉਂਦਾ ਹੈ। ਤੁਰਕ, ਨੇਕੀ ਤੁਹਾਡੀ ਮੇਰੀ ਸਿਰ ਮੱਥੇ ਉੱਤੇ, ਔਰ ਮੈਂ ਤੁਹਾਡੇ ਨਾਲ ਬਦੀ ਨਹੀਂ ਕਰਦਾ। ਫਕੀਰਨੀ ਤੋਂ ਰਾਣੀ ਬਣਾਉਂਦਾ ਹਾਂ, ਕਾਫਰ ਤੋਂ ਮੋਮਨ ਬਣਾਉਂਦਾ ਹਾਂ। ਕਾਫਰਾਂ ਨਾਲ ਵੱਲ ਛਲ ਕਰਨਾ ਵੀ ਰਵਾ ਹੈ, ਲਓ ਹੁਣ ਛੇਤੀ ਕਰੋ, ਚਿਰ ਆਉਂਦਾ ਹੈ। ਸੁੰਦਰੀ, ਨਮਾਜ਼ ਕਦੀ ਭਾਵੇਂ ਭੁੱਲ ਕੇ ਵੀ ਨਾ ਪੜੋ, ਪਰ ਜ਼ੁਲਮ ਕਰਨ ਲਈ ਦੀਨ ਦੇ ਮੱਥੇ। ਹੇ ਅਕਿਰਤ ਕਾਣ ਪੁਰਖ, ਇਹ ਲੱਛਣ ਵੱਡੇ ਖੋਟੇ ਹਨ। ਯਾਦ ਰੱਖ, ਤੂੰ ਜਾਂ ਤੇਰਾ ਮਾਲਕ ਆਪਣੀ ਮੁਰਾਦ ਨੂੰ ਕਦੀ ਨਾ ਪਹੁੰਚੇਗਾ, ਕਿਉਂਕਿ ਮੈਂ ਸ਼ੇਰਨੀ ਹਾਂ, ਕੋਈ ਕਮੀਨ ਇਸਤਰੀ ਨਹੀਂ ਕਿ ਕਿਸੇ ਲਾਲਚ ਵਿੱਚ ਫਸਾਂ। ਜਾਨ ਦਿਆਂਗੀ ਪਰ ਧਰਮ ਨਹੀਂ। ਤੋ ਤੇਰੀ ਇਸ ਜ਼ਿੱਦ ਅਤੇ ਹੱਟ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਤੂੰ ਪੱਕ ਧਿਆਨ ਰੱਖੀ ਕਿ ਅੱਗੇ ਵਾਂਗੂ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਇਧਰੋਂ ਸ਼ਹਿਰ ਪਹੁੰਚੀ ਅਤੇ ਉਧਰੋਂ ਮਹਿਲੀ ਦਾਖਲ ਹੋ ਗਈ। ਸੁੰਦਰੀ, ਬਹੁਤ ਚੰਗਾ, ਪਰ ਇੱਥੇ ਮੈਨੂੰ ਲਿਜਾਣ ਦੀ ਤਾਕਤ ਕਿਹਦੇ ਵਿੱਚ ਹੈ? ਜ਼ਰਾ ਸੋਚ ਕੇ ਤਾਂ ਗੱਲ ਕਰੋ। ਮੈਨੂੰ ਰਹਿ ਰਹਿ ਕੇ ਸ਼ੋਕ ਇਸ ਗੱਲ ਪੁਰਾਉਂਦਾ ਹੈ ਕਿ ਤੇਰਾ ਮਨ ਵੱਡਾ ਹੀ ਪੱਥਰ ਹੈ, ਜਿਸ ਵਿੱਚ ਦਇਆ ਧਰਮ ਦੀ ਮੁਸ਼ਕ ਮਾਤਰ ਵੀ ਨਹੀਂ। ਕੀ ਤੈਨੂੰ ਮਰਦ ਹੋ ਕੇ ਇਹ ਜ਼ੁਲਮ ਕਰਦਿਆਂ ਸੋਚ ਨਹੀਂ ਫੁਰਦੀ ਕਿ ਮੈਂ ਕਿਸੇ ਨਾਲ ਜ਼ੁਲਮ ਕਮਾਉਣ ਲੱਗਾ ਹਾਂ? ਲੈ ਹੁਣ ਕੰਨ ਖੋਲ੍ਹ ਕੇ ਸੁਣ ਲੈ, ਜੇ ਤਾਂ ਮੈਨੂੰ ਛੱਡ ਦੇਵੇਂ ਤਾਂ ਅੱਲਾ ਤੇਰਾ ਭਲਾ ਕਰੇਗਾ, ਅਤੇ ਜੇ ਨਾ ਛੱਡੇ ਤਾਂ ਮੈਂ ਆਪਣੀ ਜਾਨ ਪੁਰ ਖੇਡ ਜਾਵਾਂਗੀ, ਜਿਹੜੀ ਗੱਲ ਪਸੰਦ ਆਈ ਕਰ ਲੈ। ਤੁਰਕ, ਦੋਵੇਂ ਪਸੰਦ ਨਹੀਂ, ਆਪਣੇ ਮਾਲਕ ਦੀ ਬੇਗਮ ਬਣਾਵਾਂਗਾ, ਬਸ ਇਹੀ ਗੱਲ ਪਸੰਦ ਹੈ। ਇਹ ਗੱਲ ਮੂੰਹ ਵਿੱਚ ਹੀ ਸੀ ਕਿ ਇੱਕ ਸਿਪਾਹੀ ਨੇ ਸੁੰਦਰੀ ਦੀ ਖੱਬੀ ਬਾਂਹ ਨੂੰ ਹੱਥ ਪਾਇਆ, ਪਰ ਆਹ, ਕਿਸ ਫੁਰਤੀ ਨਾਲ ਉਸ ਸ਼ੇਰ ਕੰਨਿਆਂ ਨੇ ਸੱਜੇ ਹੱਥ ਨਾਲ ਕਟਾਰ ਕੱਢ ਕੇ ਹੱਥ ਫੜਨ ਵਾਲੇ ਦੇ ਸੀਨੇ ਵਿੱਚ ਖੋਭੀ ਜਾਦੂ ਕਰ ਦਿੱਤਾ ਹੈ। ਬਿਜਲੀ ਨੇ ਕੀ ਛੇਤੀ ਕਰਨੀ ਹੈ? ਡੱਟਾ ਸਿਪਾਹੀ ਲਹੂ ਲੁਹਾਣ ਢਹਿ ਪਿਆ, ਫੜਕ ਫੜਕ ਕੇ ਜਾਨ ਤੋੜਨ ਲੱਗਾ। ਇਹ ਸਮਾਚਾਰ ਦੇਖ ਕੇ ਇੱਕ ਸਿਪਾਹੀ ਨੇ ਪਿੱਛੋਂ ਦੀ ਹੋ ਕੇ ਸੁੰਦਰੀ ਦਾ ਕਟਾਰ ਵਾਲਾ ਹੱਥ ਫੜ ਲਿਆ, ਦੂਜੇ ਨੇ ਲੱਕੋਂ ਹੱਥ ਪਾ ਕੇ ਚੱਕ ਲਿਆ, ਤੀਸਰੇ ਨੇ ਬਾਂਹ ਨੱਪ ਲਈ। ਰੁੱਖਾਂ ਦੇ ਓਲੇ ਪੀਨਸ ਵਰਗਾ ਡੋਲਾ ਪਿਆ ਸੀ ਅਤੇ ਕਹਾਰ ਖੜ੍ਹੇ ਸਨ, ਚੱਟ ਡੋਲੇ ਵਿੱਚ ਸਿੱਟੀ ਗਈ, ਬੂਹੇ ਮਾਰੇ ਗਏ, ਔਰ ਵਿਚਾਰੀ ਸੁੰਦਰੀ ਫਿਰ ਤੁਰਕਾਂ ਦੀ ਕੈਦਣ ਹੋ ਗਈ। ਪੱਲੋ ਪੱਲੀ ਵਿੱਚ ਜਰਵਾਣੇ ਡੋਲੀ ਪਾ ਕੇ ਪਤਰਾ ਹੋਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।